तंगर पुछता श्री गुरु सांत जो कौन पिता कहे को महतारी योगी के भोगी के सोगी कि दो हरखी रह हों कहो साच उचारी।
वाहिगुरु जी का खालसा वाहिगुरु जी की फतेह। गुरु गरीब नवाज अंतरजामी भगत वत्सल कृपा देख जाने धन धन साहब श्री गुरु ग्रंथ साहिब महाराज की पावन पवित्र हजूरी विच सजी होई गुरु रूप गुरु खालसा साध संग जी धन धन सतगुरु गुरु नानक देव साहब जी महाराज सिद्धां नूं पावन उपदेश बख्शिश कर रहे ने। जिस प्रकार बहुत सारिया ऊणताइया मनुख दे विच आ जांदियां ने, एक परमेशर दा होना परमेशर अवतार धार के आए ने। सब गुण किसी ही ना है हर पूर भंडारिया। एक पासे साधारण मनुख घरां तों जा के जंगलां विच बैठे ने जिन्हां ने कदे माड़ी मोटी भी कदे शक्ति कोई नहीं देखी हुंदी, वह कमाइयां करके जदों शक्ति दे मालक बनते ने तां फिर उन्हां दी हौमे भी बहुत ज़्यादा वध जांदी। जदों के परमात्मा तक पहुँचण लई हौमे की निवृत्ति की लोड़, मेहनत अभ्यास सिद्धां दा बहुत है पर मार्ग सही नहीं मिलिया। सो गुरु नानक देव जी महाराज ने सही मार्ग उन्हां नूं जा के बख्शिश कीता है ताकि उन्हां दा कल्याण हो सके, भला हो सके। कल भी महाराज सच्चे पातशाह ने काफ़ी समझाया सी कि साडा मत की है ते तुहाडा की है। योग अनुसार सवासां दा कर्म करना है, चढ़ाउणा ठहराउणा फिर उन्हां नूं उतारना, पर गुरमत अनुसार शब्द नूं सुनना मन च बसाउणा अते मन दी जिहड़ी अंदरली गंदगी है काम क्रोध आदक दी इहनूं बाहर कढ़णा। महाराज ने कहा सी कि शब्द अते सुरत दे मिलाप नाल आपां परमेशर तक पहुँच सकदे हां, बाकी क्रियावां सारियां जिहड़ियां रिद्धियां सिद्धियां ताकतां तां बहुत आ जांदियां ने। फिर सिद्ध जिहड़े मन गए चंगे सन मन गए, जिहड़े कुछ हंकारी ईरखालू सन उन्हां ने गुरु साहब नूं अपनियां करामातां दिखाउणियां शुरू कर दित्तियां, आसमान विच उड्डण लग पए। कईआं ने अपनियां चीज़ां आसमान च उड़ाईआं। काफ़ी देर जदों इह तमाशा चलदा रहा फिर महाराज नूं कहिंदे जां तां शक्ति दिखाओ जां प्राण चले जाणगे तुहाडे। महाराज सच्चे पातशाह इन्हां वल देख के हसदे रहे। फिर सतगुरु ने अपनी खड़ाम नूं हुक्म कीता, ऐ मेरी खड़ाम जा इन्हां सारिआं दे हंकार नूं तोड़ लै के आ वापस बुला के। खड़ाम गई उड के ते सारिआं सिद्धां दे सिर च वजदी रही, सारिआं नूं थल्ले सुट्टिआ ते उन्हां दीआं शक्तियां खिच लईआं। महाराज ने फिर गुरु साहब कोल आ के बैठ के माफ़ियां मंगण लग पए। इस तरह सतगुरु जी तो फिर उपदेश भी लैण लगे। हले भी कई सिद्ध ऐसे ने जिहड़े पहाड़ां दे विच होर भी दूरों दूरों महाराज कोल आए ते उपदेश लै रहे ने, कोशिश कर रहे ने। उन्हां दा गुरु गोरख जाण बुझ के उन्हां नूं कहिंदा जाओ महाराज नूं उपदेश करके अपने विच रला लो। ਉਹ ਜਦੋਂ ਜਾਂਦੇ ਨੇ ਹੰਕਾਰ ਨਾਲ ਤਾਂ ਸਤਿਗੁਰੂ ਉਹਨਾਂ ਨੂੰ ਫਿਰ ਸੋਝੀ ਪਾ ਦਿੰਦੇ ਨੇ। ਆਓ ਅੱਗੇ ਸ਼ਰਵਣ ਕਰਦੇ ਹਾਂ ਪਾਵਨ ਪਵਿੱਤਰ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਵਈਆ ਤੰਗਰ ਪੂਛਤਾ ਸ੍ਰੀ ਗੁਰੂ ਸਾਹਿਬ ਤੁਝ ਕੌਣ ਕੀਤਾ ਕਹੋ ਕੋ ਮਹਿ ਤਾਰੀ।
ਹੁਣ ਇੱਕ ਸਿੱਧ ਹੋਰ ਆਇਆ ਚੱਲ ਕੇ ਤੰਗਰ ਜਾਂ ਸੰਗਰ ਨਾਥ ਇਹਨਾਂ ਦਾ ਨਾਮ ਹੈ। ਆ ਕੇ ਮਹਾਰਾਜ ਨੂੰ ਪੁੱਛਣ ਲੱਗਿਆ ਤੁਹਾਡਾ ਪਿਤਾ ਕੌਣ ਹੈ, ਤੁਹਾਡੀ ਮਾਤਾ ਦਾ ਕੀ ਨਾਮ ਹੈ, ਕਿੱਥੋਂ ਆਏ ਹੋ, ਤੋ ਤੁਸੀਂ ਜੋਗੀ ਹੋ ਅਤੇ ਜਾਂ ਭੋਗੀ ਤੋਂ ਭਾਵ ਗ੍ਰਿਸ਼ਤੀ ਹੋ, ਸੋਗੀ ਹੋ ਭਾਵ ਉਦਾਸ ਮਤ ਧਾਰਿਆ ਹੈ, ਜਾਂ ਤੁਸੀਂ ਪ੍ਰਸੰਨ ਰਹਿਣ ਵਾਲੇ ਹੋ, ਇਹ ਗੱਲ ਸਾਨੂੰ ਸੱਚੀ ਉਚਾਰ ਕੇ ਦੱਸੋ ਜੀ।
ਜੋਗੀ ਕੇ ਭੋਗੀ ਕੇ ਸੋਗੀ ਕਿਦੋ ਹਰਖੀ ਰਹਿ ਹਾਂ ਕਹੋ ਸੱਚ ਉਚਾਰੀ।
ਸੋ ਇਸੇ ਤਰ੍ਹਾਂ ਹੀ ਇਹ ਪਹਿਲਾਂ ਦੱਸ ਚੁੱਕੇ ਹਾਂ ਕਿ ਜੋਗੀ ਜਾਂ ਗ੍ਰਿਸ਼ਤੀ ਸੋਗੀ ਖੁਸ਼ੀ ਵਾਲੇ ਕਹੇ ਜੀ ਹੋ ਦੱਸੋ।
ਕੋ ਪ੍ਰਕਾਸ਼ ਜੰਜਾਰ ਮਿਟਾ ਪੁਨ ਕਹਤੇ ਉਜਲ ਬੁੱਧ ਤੁਮਾਰੀ।
ਕਿਹੜੇ ਪ੍ਰਕਾਸ਼ ਹੋਣ ਨਾਲ ਤੁਹਾਡੇ ਜੰਜਾਲ ਮਿਟ ਗਏ ਨੇ, ਫਿਰ ਉਜਲ ਬੁੱਧੀ ਜਿਹੜੀ ਤੁਹਾਡੀ ਹੈ ਉਹ ਕਿਸ ਚੀਜ਼ ਨਾਲ ਹੋਈ ਹੈ।
ਗੋਰਖ ਕੇ ਉਪਦੇਸ਼ ਲਈਏ ਜਗ ਦੇਹ ਅਜੀਤ ਰਹੇ ਨਹਿ ਹਾਰੀ।
ਪਰ ਇੱਕ ਗੱਲ ਤੁਹਾਨੂੰ ਦੱਸੀਏ ਕਿ ਗੋਰਖ ਸਾਡਾ ਗੁਰੂ ਹੈ, ਬਹੁਤ ਪਹੁੰਚਿਆ ਹੋਇਆ ਹੈ, ਉਹਦੇ ਉਪਦੇਸ਼ ਲੈਣ ਨਾਲ ਜੱਗ ਦੇ ਵਿੱਚ ਜਿਹੜੀ ਦੇਹੀ ਹੁੰਦੀ ਹੈ ਉਹ ਅਜੀਤ ਰਹਿੰਦੀ ਹੈ, ਜਿੱਤਣ ਤੋਂ ਰਹਿਤ ਭਾਵ ਹਾਰਦੀ ਨਹੀਂ, ਬੰਦੇ ਨੂੰ ਵਡੇਪਾ ਨਹੀਂ ਆਉਂਦਾ, ਬੜੀਆਂ ਲੰਬੀਆਂ ਉਮਰਾਂ ਹੋ ਸਕਦੀਆਂ ਹਨ।
ਪੰਕਜ ਲੋਚਨ ਬੈਨ ਕਹੇ ਪਿਤ ਮੋਹੇ ਸੰਤੋਖ ਖਿਮਾ ਸੁਭਮਾਈ।
ਹੁਣ ਪੰਕਜ ਲੋਚਨ ਜਿਨ੍ਹਾਂ ਦੇ ਲੋਚਨ ਨੇਤਰ ਕਮਲ ਵਰਗੇ ਸੋਹਣੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਮੇਰਾ ਪਿਤਾ ਜਿਹੜਾ ਹੈ ਉਹ ਸੰਤੋਖ ਹੈ ਅਤੇ ਮੇਰੀ ਮਾਤਾ ਖਿਮਾ, ਕਿਸੇ ਨੂੰ ਮਾਫ ਕਰ ਦੇਣਾ, ਖਿਮਾ ਕਰ ਦੇਣਾ, ਇਹੀ ਮੇਰੀ ਮਾਤਾ ਹੈ।
ਭੋਗ ਮੈਂ ਜੋਗ ਨਾ ਸੋਗ ਕਰ ਹਰਖੋ ਨਹਿ ਨੀਰਜੋ ਕੰਜ ਰਹਾਈ।
ਸਮਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਗ੍ਰਿਸ਼ਤ ਵਿੱਚ ਜੋਗੀ ਹਾਂ, ਗ੍ਰਿਸ਼ਤੀ ਨੂੰ ਸੋਗ ਪੈਂਦੇ ਨੇ ਪਰ ਅਸੀਂ ਸੋਗ ਨਹੀਂ ਕਰਦੇ। ਗ੍ਰਿਸ਼ਤੀ ਨੂੰ ਧਨ ਇਸਤਰੀ ਇੱਜ਼ਤ ਤਾਕਤ ਦੀ ਖੁਸ਼ੀ ਹੁੰਦੀ ਆ, ਉਹ ਮਾਇਕ ਖੁਸ਼ੀ ਅਸੀਂ ਨਹੀਂ ਕਰਦੇ, ਤੋ ਇਹਨਾਂ ਦੇ ਵਿੱਚ ਅਸੀਂ ਕਮਲ ਵਾਂਗੂ ਨਿਰਲੇਪ ਰਹਿੰਦੇ ਹਾਂ। ਨਾ ਸਾਨੂੰ ਕਿਸੇ ਚੀਜ਼ ਦੀ ਆਈ ਦੀ ਖੁਸ਼ੀ ਹੈ, ਨਾ ਗਏ ਪਦਾਰਥ ਦਾ ਕੋਈ ਸੋਗ ਹੈ।
ਜੰਜਾਰ ਓਂਕਾਰ ਪ੍ਰਕਾਸ਼ ਮਿਟੇ ਗੁਰ ਕੋ ਮਿਲ ਉਜਲ ਬੁੱਧ ਸਹਾਈ।
ਜਿਹੜੇ ਸਾਡੇ ਅੰਦਰ ਤੁਸੀਂ ਕਹਿੰਦੇ ਹੋ ਮਨੁੱਖ ਦੇ ਵਿੱਚ ਜੰਜਾਲ ਹੁੰਦੇ ਨੇ, ਉਹ ਓਂਕਾਰ ਜੀ ਦੀ ਕਿਰਪਾ ਨਾਲ ਸਾਰੇ ਜੰਜਾਲ ਸਾਡੇ ਮਿਟੇ ਨੇ। ਮੈਂ ਆਪਣੇ ਗੁਰੂ ਜੋ ਪਰਮੇਸ਼ਰ ਜੀ ਨੇ ਉਹਨਾਂ ਨਾਲ ਮਿਲ ਕੇ ਉਜਲ ਬੁੱਧੀ ਪ੍ਰਾਪਤ ਕੀਤੀ। ਬੁੱਧੀ ਤਾਂ ਪਹਿਲਾਂ ਹੀ ਉਜਲ ਹੈ ਪਰ ਕਿਸੇ ਨੂੰ ਦੱਸਣ ਵਾਸਤੇ, ਕਿਉਂਕਿ ਕਈ ਵਾਰੀ ਦੂਜੇ ਦੇ ਲੈਵਲ ਤੋਂ ਗੱਲ ਉੱਤੇ ਦੀ ਸੁਣਾ ਦੀ ਉਹ ਘਬਰਾ ਜੇ ਜਾਂਦਾ ਅਤੇ ਜਾਂ ਉਹਨੂੰ ਇਹ ਪਤਾ ਨਹੀਂ ਲੱਗਦਾ ਇਹ ਗੱਲ ਸੱਚੀ ਵੀ ਹੈ। ਇਸ ਕਰਕੇ ਦੁਨਿਆਵੀ ਜਿਹੀ ਬਣ ਕੇ ਮਹਾਰਾਜ ਨੇ ਕਿਹਾ ਕਿ ਹਾਂ ਭਾਈ ਉਜਲ ਬੁੱਧੀ ਓਂਕਾਰ ਨਾਲ ਹੀ ਹੋਈ ਹੈ, ਓਂਕਾਰ ਹੀ ਮੇਰਾ ਗੁਰੂ ਹੈ।
ਗੋਰਖ ਤੋਂ ਸੰਗ ਔ ਸਭ ਹੀ ਸਿਧ ਦੇਵ ਹੋਂਗੋ ਉਪਦੇਸ਼ ਬਣਾਈ।
ਸੋ ਇਸ ਕਰਕੇ ਗੋਰਖ ਤੋਂ ਸੰਗ ਤੇਰੇ ਸਮੇਤ ਗੋਰਖ ਨੂੰ ਅਤੇ ਸਾਰੇ ਸਿੱਧਾਂ ਨੂੰ ਕੋਈ ਗੱਲ ਨਹੀਂ, ਅਸੀਂ ਉਪਦੇਸ਼ ਦੇਵਾਂਗੇ ਤੁਹਾਨੂੰ, ਫੇਰ ਤੁਹਾਨੂੰ ਚਾਨਣ ਹੋਵੇਗਾ।
ਦੋਹਰਾ ਪੁਨ ਗੋਰਖ ਸਮਝੀ ਰਦੈ ਅਦਗ ਵਿਭੂਤ ਦਿਖਾਏ।
ਫਿਰ ਗੋਰਖ ਨੇ ਉਸ ਵਕਤ ਮਨ ਦੇ ਅੰਦਰ ਸਮਝੀ ਕਿ ਬਹੁਤ ਜ਼ਿਆਦਾ ਜਿਹੜੀ ਹੈ ਵਿਭੂਤੀ ਆਦਿਕ ਦਿਖਾ ਕੇ ਤਾਕਤ ਜਾਂ ਹੋਰ ਪਦਾਰਥ।
ਆਨੋ ਨਿਜ ਮਾਰਗ ਵਿਖੈ ਮਨ ਹੈ ਮਨ ਹੈ ਲੁਭਾਏ।
ਮੈਂ ਆਪਣੇ ਮਾਰਗ ਦੇ ਵਿੱਚ ਇਹਨਾਂ ਨੂੰ ਲੈ ਆਵਾਂ, ਇਹ ਮੰਨ ਜਾਣਗੇ। ਮਨ ਦੇ ਵਿੱਚ ਵਿਭੂਤ ਜਿਹੜੀ ਇੱਥੇ ਕਹੀ ਹੈ ਨਾ, ਉਹ ਕਹੀ ਜਿਵੇਂ ਹੀਰੇ ਮੋਤੀ ਸੋਨਾ ਆਦਿਕ, ਤੋ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਸ਼ਕਤੀ ਨਾਲ ਦਿਖਾਈਏ, ਫਿਰ ਲਾਲਚ ਵਿੱਚ ਆ ਜਾਣਗੇ ਗੁਰੂ ਨਾਨਕ ਦੇਵ ਜੀ। ਜਦੋਂ ਇਹ ਲਾਲਚ ਵਿੱਚ ਆਉਣਗੇ ਤਾਂ ਫਿਰ ਇਹ ਸਿੱਧ ਬਣਨਾ ਮੰਨ ਜਾਣਗੇ, ਕਿਉਂਕਿ ਸੰਸਾਰੀ ਬੰਦੇ ਇੰਨੇ ਕੁ ਗੱਲ 'ਤੇ ਖੁਸ਼ ਹੋ ਜਾਂਦੇ ਹੁੰਦੇ ਨੇ ਜੇ ਰਿੱਧੀਆਂ ਸਿੱਧੀਆਂ ਦਿਖਾ ਦਿਉ ਤਾਂ ਖੁਸ਼ ਹੋ ਜਾਂਦੇ ਨੇ, ਪੈਸੇ ਦਿਖਾ ਦਿਉ, ਹੀਰੇ ਮੋਤੀ, ਸੰਸਾਰੀ ਬੰਦੇ ਬਸ ਇੰਨੀ ਕੁ ਮਾਰ 'ਤੇ ਹੁੰਦੇ ਨੇ। ਜਿਵੇਂ ਗੁਰੂ ਅੰਗਦ ਦੇਵ ਜੀ ਦੀ ਪਰਖ ਲਈ ਸੀ ਜਦੋਂ ਮਹਾਰਾਜ ਬਾਬਾ ਲਹਿਣਾ ਜੀ ਰੂਪ ਵਿੱਚ ਸਨ, ਉਸ ਵਕਤ ਮਹਾਰਾਜ ਜੀ ਨੇ ਨੋਟਾਂ ਦੀ ਵਰਖਾ ਕੀਤੀ, ਚਾਂਦੀ ਦੇ ਰੁਪਈਆਂ ਦੀ, ਚਾਂਦੀ ਦੇ ਰੁਪਈਏ ਚੱਕ ਕੇ ਹੀ ਲੋਕ ਦੌੜ ਗਏ, ਫਿਰ ਸੋਨੇ ਦੇ ਸਿੱਕੇ ਵਰਖਾ ਦਿੱਤੇ, ਫਿਰ ਉਹਨੂੰ ਚੱਕ ਕੇ ਦੌੜ ਗਏ, ਫਿਰ ਜਿਹੜੇ ਬਾਕੀ ਰਹਿ ਗਏ ਕੁਛ, ਜਦੋਂ ਹੀਰਿਆਂ ਦੀ ਵਰਖਾ ਕੀਤੀ ਉਹ ਹੀਰੇ ਜੇਬਾਂ ਭਰ ਕੇ ਦੌੜ ਗਏ, ਬਾਕੀ ਰਹਿ ਗਏ ਤਿੰਨ। ਮਹਾਰਾਜ ਨੇ ਤਿੰਨਾਂ ਨੂੰ ਦੇਖਿਆ ਵੀ ਇਹਨਾਂ ਨੇ ਹੀਰੇ ਮੋਤੀ ਜਵਾਹਰਾਤ ਸੋਨਾ ਕੁਛ ਵੀ ਨਹੀਂ ਚੱਕਿਆ ਹੈ। ਸਤਿਗੁਰੂ ਕਹਿਣ ਲੱਗੇ ਵੀ ਤੁਸੀਂ ਨਹੀਂ ਗਏ, ਕਹਿੰਦੇ ਮਹਾਰਾਜ ਅਸੀਂ ਤਾਂ ਤੁਹਾਡੇ ਚਰਨਾਂ 'ਚ ਹੀ ਰਹਿਣਾ, ਅਸੀਂ ਕਿੱਥੇ ਜਾਣਾ। ਸਤਿਗੁਰੂ ਨੇ ਜਾਣਿਆ ਤਿੰਨ ਬੜੇ ਪੱਕੇ ਨੇ, ਇਹ ਨਹੀਂ ਜਾਂਦੇ ਹੈ। ਬਾਬਾ ਲਹਿਣਾ ਜੀ, ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਇਹ ਤਿੰਨ ਰਹੇ ਆ। ਫਿਰ ਹੁਣ ਕਰੜੀ ਪ੍ਰੀਖਿਆ ਹੋ ਗਈ, ਮੁਰਦਾ ਖਾਣ ਤੱਕ ਗੱਲ ਕਹੀ, ਉਦੋਂ ਫਿਰ ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ ਵੀ ਦੌੜ ਗਏ, ਝਾੜੀਆਂ ਉਹਦੇ ਲੁੱਕ ਗਏ। ਗੁਰੂ ਸਾਹਿਬ ਨੇ ਸਰੂਪ ਹੀ ਐਸਾ ਬਣਾਇਆ, ਪ੍ਰਤਾਪ ਵਧਾ ਲਿਆ ਬਹੁਤ। ਉਦੋਂ ਬਾਬਾ ਲਹਿਣਾ ਜੀ ਪਰਖ ਵਿੱਚ ਪੂਰੇ ਹੋਏ ਅਤੇ ਗੁਰੂ ਅੰਗਦ ਦੇਵ ਜੀ ਬਣੇ ਆਪ, ਕਿਉਂਕਿ ਜਦੋਂ ਪਰਖ ਵਿੱਚ ਪੂਰੇ ਹੋ ਗਏ ਤਾਂ ਮਹਾਰਾਜ ਨੇ ਘੁੱਟ ਕੇ ਗਲਵੱਕੜੀ ਨਾਲ ਪਾ ਕੇ ਬਚਨ ਕੀਤਾ, ਤੁਸੀਂ ਸਾਡੇ ਅੰਗਾਂ ਨਾਲ ਛੋਹੇ ਹੋ, ਇਸ ਕਰਕੇ ਤੁਹਾਡਾ ਨਾਮ ਅੱਜ ਤੋਂ ਗੁਰੂ ਅੰਗਦ ਦੇਵ ਜੀ ਹੋਇਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੂੰ ਹੁਣ ਸਿੱਧ ਪਰਖਦੇ ਨੇ ਕਿ ਆਪਾਂ ਦੇਖੀਏ।
ਖਪਰ ਦਿੱਤਾ ਨਾਥ ਨੇ ਵਾਲੇ ਤਾਲ ਬਲੋਕੈ।
ਸੋ ਉਸ ਵਕਤ ਨਾਥ ਜੀ ਨੇ ਖੱਪਰ ਦਿੱਤਾ, ਇਹ ਖੱਪਰ ਜਿਹਾ ਹੁੰਦਾ, ਭਾਂਡਾ ਜਿਹਾ ਬਣਿਆ ਹੋਇਆ ਇੱਕ, ਇੱਥੇ ਨੇੜੇ ਪਾਣੀ ਦਾ ਇੱਕ ਤਾਲ ਹੈ ਪਿਛਲੇ ਪਾਸੇ, ਉਹਦੇ ਵਿੱਚੋਂ ਖੱਪਰ ਪਾਣੀ ਦਾ ਭਰ ਕੇ ਲਿਆਓ, ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ।
ਪਾਣੀ ਅਨਹ ਤਹਾਂ ਤੇ ਹੁਜੇ ਸਦਾ ਅਸ਼ੋਕ।
ਉੱਥੋਂ ਪਾਣੀ ਲੈ ਕੇ ਆਓ, ਫਿਰ ਬੰਦਾ ਸਦਾ ਹੀ ਸ਼ੋਕ ਤੋਂ ਰਹਿਤ ਹੁੰਦਾ।
ਲੇ ਕਰ ਗਮ ਨੇ ਤਾਲ ਟਿਗ ਮਾਨਕ ਲਾਲ ਵਿਸਾਲ।
ਜਦੋਂ ਮਹਾਰਾਜ ਜੀ ਉੱਥੇ ਖੱਪਰ ਲੈ ਕੇ ਗਏ ਤਾਂ ਜਗਤ ਦੇ ਕਾਰਨ ਰੂਪ ਗੁਰੂ ਨਾਨਕ ਦੇਵ ਜੀ ਨੇ ਦੇਖਿਆ, ਉਹ ਜਿਹੜਾ ਤਾਲ ਸੀ ਉਹ ਤਾਂ ਹੀਰਿਆਂ ਮੋਤੀਆਂ ਮਾਣਕਾਂ ਨਾਲ ਭਰੇ ਹੀ ਪਿਆ, ਰਤਨ ਹੀ ਰਤਨ ਪਏ ਨੇ।
ਪੂਰਨ ਸਰ ਅਵਲੋਕ ਕੈ ਠਾਂਡੇ ਰਹੇ ਕਿਰਪਾਲ।
ਉੱਥੇ ਪਾਣੀ ਤਾਂ ਨਹੀਂ ਸੀ ਪਰ ਇਹ ਸਾਰੀਆਂ ਚੀਜ਼ਾਂ ਸਨ, ਉਹਨੂੰ ਦੇਖ ਕੇ ਕਿਰਪਾਲੂ ਸਤਿਗੁਰੂ ਜੀ ਖੜੇ ਰਹੇ ਤੇ ਹੱਸਦੇ ਰਹੇ।
ਜਗਮਗ ਜਗਮਗ ਕਰਤ ਹੈ ਤਹਾਂ ਜਵਾਹਰ ਪੂਰ।
ਉੱਥੇ ਬਹੁਤ ਸਾਰੇ ਜਿਹੜੇ ਸੀ, ਬਹੁਤ ਸਾਰੇ ਜਵਾਹਰਾਤ, ਹੀਰੇ ਆਦਿਕ, ਮੋਤੀ, ਪੰਨਾ, ਜੋ ਕੁਛ ਵੀ ਹੈ, ਜਗਮਗ ਜਗਮਗ ਕਰਦੇ ਸੀ। ਇਹ ਉਹਨਾਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੀ ਤਾਕਤ ਦਿਖਾਈ ਸਿੱਧਾਂ ਨੇ।
ਗੋਰਖ ਕੋਛਲ ਜਾਣਕੈ ਹਟ ਆਈ ਜਗਮੂਰ।
ਮਹਾਰਾਜ ਨੇ ਜਾਣ ਲਿਆ ਕਿ ਛਲ ਹੈ, ਮਾਇਆਵੀ ਮੋਤੀ ਹੀਰੇ ਬਣਾਏ ਨੇ, ਅਸਲੀ ਨਹੀਂ ਹਨ, ਸਿਰਫ ਮੈਨੂੰ ਭਰਮਾਉਣ ਵਾਸਤੇ ਮੂਰਖ ਲੋਕ ਐਸਾ ਕਰ ਰਹੇ ਨੇ।
ਕਹਿਵਾਨ ਤਹਿ ਨੀਰ ਨਹਿ ਖੱਪਰ ਲਿਹੋ ਸੰਭਾਲ।
ਮਹਾਰਾਜ ਜੀ ਵਾਪਸ ਆ ਗਏ ਤੇ ਕਹਿਣ ਲੱਗੇ, ਨਾਥ ਜੀ ਉੱਥੇ ਤਾਂ ਪਾਣੀ ਨਹੀਂ ਹੈ, ਆਹ ਖੱਪਰ ਆਪਣਾ ਲਓ ਵਾਪਸ, ਇਹ ਸੰਭਾਲ ਲਓ। ਉਹ ਵੀ ਜਾਣ ਗਏ ਕਿ ਸਤਿਗੁਰੂ ਨੂੰ ਕੋਈ ਲਾਲਚ ਨਹੀਂ ਹੈ, ਹਰ ਪ੍ਰਕਾਰ ਨਾਲ ਗੁਰੂ ਨਾਨਕ ਦੇਵ ਜੀ ਨੂੰ ਪਰਖਿਆ ਹੈ।
ਬੈਠੇ ਬਹੁਤ ਸਮੀਪ ਹਵੈ ਸ੍ਰੀ ਗੁਰੂ ਦੀਨ ਦਿਆਲ।
ਫਿਰ ਕੋਲ ਬੈਠ ਕੇ ਗੁਰੂ ਦੇਵ ਸੱਚੇ ਪਾਤਸ਼ਾਹ ਦੀਨ ਦਿਆਲ ਜੀ
ਦੋਹਰਾ ਮਨਮੁਖ ਕਬਿਲ ਬਾਛਨ ਪਕੜੇ ਕੌਣ ਉਪਾਏ ਪਾਰਦ ਸ੍ਰੀ ਗੁਰ ਪ੍ਰੇਮ ਪਗ ਪਿਆ ਬਹੁ ਹਵੈ ਥਰਥਾਇ।
ਕਹਿੰਦੇ ਜਿਹੜਾ ਸਾਡਾ ਮਨ ਹੈ ਇਹ ਮਨੋਂ ਇੱਕ ਚੂਹਾ ਬਣਿਆ ਹੋਇਆ ਅਤੇ ਜੋ ਵਾਸ਼ਨਾ ਰੂਪੀ ਖੁੱਡ ਵਿੱਚ ਭੱਜਿਆ ਫਿਰਦਾ ਹੈ, ਇਹਨੂੰ ਕਿਸ ਉਪਾਓ ਨਾਲ ਫੜੀਏ? ਤਾਂ ਫਿਰ ਆਪ ਹੀ ਕਵੀ ਜੀ ਉੱਤਰ ਦਿੰਦੇ ਨੇ ਕਿ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਪਾਰੇ ਵਾਂਗੂ ਭਾਰਾ ਹੈ, ਇਸ ਚੂਹੇ ਨੂੰ ਪਲਾ ਦਈਏ ਜੋ ਟੇਕੇ ਥਾਂ ਸਿਰ ਬਹਿ ਜਾਵੇ, ਇਸ ਤਰ੍ਹਾਂ ਕਹਿੰਦੇ ਨੇ ਮਨ ਨੂੰ ਇਕਾਗਰਤਾ ਦਈਏ।
ਦੋਹਰਾ ਪਚਹਾਰੇ ਸਭ ਹੀ ਜਵੈ ਕਿਹ ਵਿਦਾ ਜੀਤ ਨਾ ਪਾਈ।
ਹੁਣ ਦੋਹਰਾ ਉਚਾਰਨ ਕਰਦੇ ਨੇ ਪ੍ਰਸੰਗ 64ਵਾਂ ਪ੍ਰਾਰੰਭ ਹੋਇਆ ਭਾਈ ਬਾਲਾ ਸੰਧਰ ਵਾਚ ਭਾਈ ਬਾਲਾ ਸੰਧੂ ਜੀ ਉਚਾਰਨ ਕਰਦੇ ਨੇ ਕਿ ਪਚਹਾਰੇ ਸਭ ਹੀ ਜਵੈ ਜਦੋਂ ਸਾਰੇ ਸਿੱਧ ਆਪਣਾ ਜ਼ੋਰ ਲਾ ਬੈਠੇ ਕਿਸੇ ਤਰੀਕੇ ਨਾਲ ਵੀ ਗੁਰੂ ਨਾਨਕ ਦੇਵ ਜੀ ਨੂੰ ਇਹ ਜਿੱਤ ਨਾ ਸਕੇ।
ਗੋਰਖ ਚਿੰਤਾ ਤੁਰ ਪਇਓ ਹੋਵਤ ਬਾਦ ਉਪਾਏ।
ਗੋਰਖ ਵੀ ਫਿਰ ਚਿੰਤਾ ਤਰ ਹੋ ਗਿਆ ਭਾਈ ਵਿਅਰਥ ਜਾਂਦੇ ਨੇ ਸਾਰੇ ਸਾਡੇ ਕੀਤੇ ਹੋਏ ਜਿੰਨੇ ਯਤਨ ਨੇ ਸਾਰੇ ਹੀ ਬੇਅਰਥ ਗਏ ਨੇ।
ਚੌਪਏ ਬਹਰੋ ਸਰਬ ਸਿੱਧ ਮਿਲ ਆਏ।
ਫਿਰ ਸਾਰੇ ਸਿੱਧ ਇਕੱਠੇ ਹੋ ਕੇ ਆ ਗਏ।
ਜੇ ਸਖਤਨ ਜੁਤ ਹੁਤੇ ਪਲਾਏ।
ਸੋ ਜੋ ਸ਼ਕਤੀਆਂ ਵਾਲੇ ਭੱਜ ਗਏ ਸਨ ਉਹ ਵੀ ਵਾਪਸ ਮੁੜ ਆਏ।
ਗੋਰਖ ਜਾਂ ਬੇਦੀ ਕੁਲ ਦੀਪਾ।
ਜਿੱਥੇ ਗੋਰਖ ਜੀ ਅਤੇ ਬੇਦੀ ਕੁਲ ਦੀਪਕ ਗੁਰੂ ਨਾਨਕ ਦੇਵ ਜੀ ਸਜੇ ਹੋਏ ਨੇ।
ਵੈਸੇ ਸਭ ਤਹਿ ਹੋਏ ਸਮੀਪਾ।
ਉੱਥੇ ਸਾਰੇ ਜਾਣੇ ਨੇੜੇ ਹੋ ਕਰਕੇ ਬੈਠ ਗਏ ਨੇ।
ਕਿਤ ਕਦੂ ਦੇਰ ਤੁਸਨ ਹੀ ਰਹੇ।
ਕਿੰਨੀ ਕੁ ਦੇਰ ਤੱਕ ਚੁੱਪ ਹੀ ਰਹੇ।
ਪੁੰਨ ਵਿਚਾਰ ਗੋਰਖ ਬਚ ਕਹੇ।
ਫਿਰ ਵਿਚਾਰ ਕਰਕੇ ਗੋਰਖ ਜੀ ਨੇ ਬਚਨ ਕਿਹਾ।
ਮਾਨੋ ਮਨ ਮੈਂ ਬਾਣੀ ਮੋਰੀ।
ਸੋ ਮੰਨ ਲਓ ਮਨ ਦੇ ਵਿੱਚ ਮੇਰੀ ਬਾਣੀ ਕਹੀ ਹੋਈ ਬਚਨ।
ਸੁਣੋ ਕੰਨ ਦੇ ਕਹਾਂ ਬਹਾਰੀ।
ਕੰਨ ਦੇ ਕੇ ਸੁਣੋ ਮੈਂ ਫੇਰ ਕਹਿੰਦਾ ਹਾਂ।
ਸਭ ਸਿੱਧਨ ਕੋ ਅਦਭੁਤ ਬਣਿਐ।
ਅਸੀਂ ਤੁਹਾਨੂੰ ਸਾਰੇ ਸਿੱਧਾਂ ਦਾ ਮਾਲਕ ਬਣਾਉਂਦੇ ਹਾਂ, ਰਾਜਾ ਬਣਾ ਦਿੰਦੇ ਹਾਂ, ਵੱਡਾ ਜੋਗੀ ਬਣਾ ਦਿੰਦੇ ਹਾਂ।
ਸਭ ਪਰ ਨਿਜ ਆਇਸ ਕੋ ਭਣੀਐ।
ਸਾਰੇ ਸਿੱਧਾਂ ਦੇ ਉੱਤੇ ਤੁਹਾਡੀ ਆਗਿਆ ਚੱਲੇਗੀ, ਤੁਸੀਂ ਵੱਡੇ ਬਣ ਜਾਓ।
ਮੁੰਦਾ ਪਹਿਰੋ ਚੋਲੀ ਲੀਜੈ।
ਕੰਨ ਵਿੱਚ ਮੁੰਦਰਾ ਪਾ ਲਓ ਤੇ ਝੋਲੀ ਪਾ ਲਓ।
ਅੰਗ ਵਿਭੂਤ ਮਲਣ ਕੋ ਕੀਜੈ।
ਆਪਣੇ ਪਿੰਡੇ ਦੇ ਉੱਤੇ ਜਿਹੜੀ ਹੈ ਵਿਭੂਤੀ ਮਲ ਲਓ ਤੁਸੀਂ।
ਖਿੰਥਾ ਆਪਣੀ ਦੇਹ ਹੰਡਾਵੋ।
ਸੋਏ ਜਿਹੜੀ ਖਿੰਥਾ ਹੁੰਦੀ ਪਾਉਣ ਵਾਲੀ ਗੋਦੜੀ ਇਹਦੇ ਨਾਲ ਸਾਰੀ ਜ਼ਿੰਦਗੀ ਹੰਡਾਓ ਦੇਹੀ ਦੇਹ ਨੂੰ।
ਸਿੱਧ ਜਮਾਤੀ ਮਹਿ ਅਬਜਾਵੋ।
ਤੁਸੀਂ ਜਿਹੜੀ ਹੈ ਸਿੱਧ ਜਮਾਤ ਦੇ ਵਿੱਚ ਆ ਜਾਓ ਹੁਣ।
ਲਿਹੋ ਭੰਡਾਰਾ ਹਮ ਤੇ ਖਾਵੋ।
ਸਾਡੇ ਕੋਲੋਂ ਜਿਹੜਾ ਲੰਗਰ ਹੈ ਭੰਡਾਰਾ ਹੈ ਇਹ ਲੈ ਕੇ ਖਾ ਲਓ।
ਸਿੰਘੀ ਮੁੱਖ ਤੇ ਨਾਦ ਵਜਾਵੋ।
ਮੁੱਖ ਦੇ ਵਿੱਚੋਂ ਸਿੰਘੀ ਵਜਾਓ, ਮੂੰਹ ਵਿੱਚ ਹਵਾ ਜੀ ਭਰ ਕੇ ਤੇ ਫਿਰ ਉਹ ਆਵਾਜ਼ ਦਿੰਦੀ ਹੈ।
ਦੋਹਰਾ ਹੱਥ ਵਿਖੇ ਡੰਡਾ ਗਹੋ ਕਰ ਸਿੱਧਨ ਪ੍ਰਤੀਤ।
ਸਿੱਧਾਂ ਉੱਤੇ ਨਿਸ਼ਚਾ ਕਰਕੇ ਜਿਹੜਾ ਡੰਡਾ ਹੁੰਦਾ ਉਹ ਪਕੜਨਾ ਕਰੋ ਹੱਥ ਵਿੱਚ।
ਮਹਾਂ ਸਖਤ ਕੋ ਪਾਏ ਹੋ ਜਾਂ ਸਗਲਾ ਜਗ ਜੀਤ।
ਮਹਾਂ ਸ਼ਕਤੀਆਂ ਦੀ ਪ੍ਰਾਪਤੀ ਕਰੋਗੇ ਤੇ ਸਾਰੇ ਜੱਗ ਨੂੰ ਜਿੱਤ ਲਾਓਗੇ।
ਚੌਪਈ ਮਿਲ ਆਦੇਸ਼ ਕਹੋ ਆਦੇਸੋ।
ਫਿਰ ਇੱਕ ਦੂਜੇ ਨੂੰ ਜਦੋਂ ਤੁਸੀਂ ਮਿਲੋਗੇ ਆਦੇਸ਼ ਕਹੋਗੇ ਅੱਗਿਓਂ ਸਾਰੇ ਆਦੇਸ਼ ਕਹਿਣਗੇ।
ਨਾਥ ਨਾਮ ਹੋਏ ਜੁਗ ਜੁਗ ਵੈਸੋ।
ਤੁਹਾਡਾ ਜੁਗਾਂ ਜੁਗੰਤਰਾਂ ਤੱਕ ਨਾਥ ਨਾਮ ਮਸ਼ਹੂਰ ਹੋ ਜਾਵੇਗਾ।
ਯੋਗ ਸੰਯੋਗੀ ਮੈਂ ਸੁਖ ਪਾਵਾਂ।
ਫਿਰ ਤੁਸੀਂ ਯੋਗ ਧਾਰਨ ਕਰਨ ਵਿੱਚ ਯੋਗੀਆਂ ਦੇ ਇਕੱਠ ਵਿੱਚ ਸੁਖ ਪਾਓਗੇ।
ਇੱਕ ਮਾਈ ਕੇ ਪੂਤ ਕਹਾਵਾਂ।
ਸੋ ਏਕਾ ਮਾਈ ਜਿਹੜੀ ਹੁੰਦੀ ਹੈ ਭਾਵ ਜਿਹੜੀ ਇਹ ਪੰਥ ਹੈ ਇਹਨਾਂ ਦਾ ਉਹ ਆਈ ਪੰਥ ਹੈ ਇੱਕ ਇੱਕ ਮਾਈ ਕੇ ਪੂਤ ਕਹਾਵੋ। ਫਿਰ ਉਸ ਪੰਥ ਦੇ ਵਿੱਚ ਤੁਸੀਂ ਆ ਜਾਓਗੇ। ਇਹ ਆਈ ਪੰਥ ਇਹਨਾਂ ਦਾ ਚੱਲਿਆ 12 ਪੰਥ ਨੇ ਕੁੱਲ। ਸੋ ਇੱਕ ਸੋ ਇਸ ਪ੍ਰਕਾਰ ਸੀ ਇਸਤਰੀ ਜੋ ਗੋਰਖ ਨੂੰ ਕਹਿਣ ਲੱਗੀ ਦੁਨੀਆਂ ਦੇ ਅੰਦਰ ਮੇਰਾ ਨਾਂ ਰਹਿ ਜਾਵੇਗਾ ਕਿ ਮੈਂ ਤੁਹਾਡੇ ਨਾਲ ਸ਼ਾਦੀ ਕਰ ਲਵਾਂ, ਮੇਰੇ ਇੱਕ ਪੁੱਤਰ ਹੋ ਜਾਵੇ, ਫਿਰ ਦੁਨੀਆਂ 'ਚ ਮੇਰਾ ਨਾਂ ਰਹੇਗਾ। ਗੋਰਖ ਜੀ ਕਹਿਣ ਲੱਗੇ ਤੇਰੇ ਨਾਂ ਦੇ ਉੱਤੇ ਮੈਂ ਪੰਥ ਹੀ ਚਲਾ ਦਿੰਦਾ, ਇੱਕ ਸ਼ਾਦੀ ਨਹੀਂ ਮੈਂ ਕਰ ਸਕਦਾ। ਉਹਦੇ ਨਾਂ ਦੇ ਉੱਤੇ ਆਈ ਪੰਥ ਚੱਲਿਆ ਸੀ। ਫਿਰ ਇਸ ਕਰਕੇ ਆਈ ਕਹਿੰਦੇ ਨੇ ਉੱਧਰ ਮਾਤਾ ਨੂੰ। ਤਾਂ ਇੱਕ ਆਈ ਕੇ ਪੂਤ ਕਹਾਵੋ ਜਾਂ ਇੱਕ ਮਾਈ ਕੇ ਪੂਤ ਕਹਾਵੋ, ਕਹਿੰਦੇ ਫਿਰ ਉਸ ਪੰਥ ਵਿੱਚ ਤੁਸੀਂ ਆ ਜਾਓਗੇ।
ਯੋਗ ਜੁਗਤ ਕੇ ਚੇਲੇ ਮਾਨੀ।
ਸੋ ਇਸ ਤਰ੍ਹਾਂ ਕਹਿੰਦੇ ਨੇ ਮੰਨੇ ਜਾਂਦੇ ਹਨ ਯੋਗ ਜੁਗਤ ਦੇ ਚੇਲੇ ਬਣ ਜਾਓਗੇ।
ਸਭ ਦੇਵਾਨ ਤੁਮ ਸੇਵਕ ਥਾਨੀ।
ਸਾਰੇ ਵੱਡੇ ਜਾਂ ਸਾਰੀਆਂ ਸਭਾਵਾਂ ਦੇ ਸਭਾ ਸੱਦ ਤੁਹਾਡੇ ਸੇਵਕਾਂ ਦੇ ਥਾਂ ਹੋਣਗੇ।
ਤੁਮ ਤੇ ਉੱਪਰ ਹੋਈ ਨਾ ਅਨਾ,
ਤੁਹਾਡੇ ਨਾਲ ਉੱਪਰ ਹੋਰ ਕੋਈ ਵੀ ਨਹੀਂ ਹੋਵੇਗਾ, ਅਸੀਂ ਤੁਹਾਨੂੰ ਸਭ ਤੋਂ ਸ਼੍ਰੋਮਣੀ ਸਿੱਧ ਗਿਣਾਂਗੇ।
ਸਭ ਮੈਂ ਬੈਸੋ ਹਵੇ ਪ੍ਰਧਾਨਾ,
ਸਾਰਿਆਂ ਸਿੱਧਾਂ ਦੇ ਵਿੱਚ ਪ੍ਰਧਾਨ ਰੂਪ ਹੋ ਕੇ ਬੈਠਿਆ ਕਰੋਗੇ।
ਦੋਹਰਾ ਲੋਹੇ ਲੋਹੇ ਆਸਨ ਕਰੋ, ਸਰਬ ਘਰਾਏ ਭੰਡਾਰ।
ਫਿਰ ਤੁਸੀਂ ਕੀ ਕਰਨਾ ਹੋਵੇਗਾ, ਸਾਰੇ ਲੋਹੇ ਤੋਂ ਭਾਵ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੁਨੀਆਂ ਦੇ ਵਿੱਚ ਆਪਣਾ ਆਸਣ ਕਰੋ, ਭੰਡਾਰਾ ਕਰਾਵੋਗੇ।
ਹੁਕਮ ਮਨਾਵੋ ਜਹਾਂ ਤਹੈ ਅਸਵਿਦ ਕੀਜੈ ਸਕਾਰ,
ਇਸ ਤਰ੍ਹਾਂ ਆਪਣਾ ਹੁਕਮ ਮਨਾਇਆ ਕਰੋਗੇ, ਇਹ ਜੀ ਕਾਰ ਕਰੋ।
ਸੋਰ ਠਾਵ ਸੁਨ ਗੁਰ ਗਿਰਾ ਅਲਾਏ, ਕਰਨੋ ਰਹੋ ਨਾ ਹਮ ਹੈ ਕੱਛ।
ਮਹਾਰਾਜ ਨੇ ਬਚਨ ਕੀਤਾ ਸੁਣ ਕੇ, ਕਹਿਣ ਲੱਗੇ ਨਹੀਂ ਬਈ ਅਸੀਂ ਕੁਛ ਨਹੀਂ ਕਰਨਾ, ਅਸੀਂ ਤਾਂ ਪਹਿਲਾਂ ਹੀ ਕੀਤਾ ਹੀ ਹੋਇਆ।
ਪੂਰਬ ਬਣਿਓ ਬਣਾਏ ਅਬ ਨਵੀਨ ਕਿਰਤ ਕਿਆ ਕਰ ਹੈ,
ਪਹਿਲਾਂ ਹੀ ਬਣਾਓ ਬਣਿਆ ਹੋਇਆ, ਹੁਣ ਨਵੀਂ ਕਿਰਤ ਜਿਹੜੀ ਹੈ ਉਹ ਕੀ ਕਰਨੀ ਆ ਆਪਾਂ ਨੇ। ਤੋ ਇੱਥੇ ਆਪਾਂ ਸੂਖਮ ਜਿਹਾ ਰੂਪ ਵਿੱਚ ਚਾਰ ਪੌੜੀਆਂ ਮੁੰਦਾ ਸੰਤੋਖ ਭੁਗਤ ਗਿਆਨ ਵਾਲੀ, ਏਕਾ ਮਾਈ ਜੁਗਤ ਵਿਆਈ ਵਾਲੀ, ਆਸਣ ਲੋਏ ਲੋਏ ਭੰਡਾਰ ਵਾਲੀ, ਇਹ ਚਾਰ ਪੌੜੀਆਂ ਸਤਿਗੁਰੂ ਨੇ ਇੱਥੇ ਉਚਾਰਨ ਕਰਕੇ ਦੱਸੀਆਂ ਨੇ। ਖੁੱਲ੍ਹ ਕੇ ਵਿਆਖਿਆ ਇਹਦੀ ਆਪਾਂ ਜਪਜੀ ਸਾਹਿਬ ਦੀ ਸੀਡੀ 'ਚ ਸੁਣ ਸਕਦੇ ਹਾਂ। ਪਹਿਲੀ ਸੀਡੀ ਵਿੱਚ ਬਹੁਤ ਹੀ ਜ਼ਿਆਦਾ ਹੈ, ਜੇ ਨਾ ਸਮਝ ਆਵੇ ਫਿਰ ਜੇ ਹੁਣ ਭਰੀ ਹੈ ਉਹਦੇ ਥੋੜ੍ਹੀ ਘਟਾਈ ਹੋਈ ਵਿਆਖਿਆ, ਇੱਥੇ ਸੂਖਮ ਜੀ ਵਿਆਖਿਆ ਆਪਾਂ ਦੇਖਦੇ ਹਾਂ।
ਸ੍ਰੀ ਮੁਖ ਵਾਕ ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਸ ਪ੍ਰਕਾਰ ਮੁੰਦਰਾਂ ਸੰਤੋਖ ਦੀਆਂ ਪਾਈਆਂ ਹੋਈਆਂ ਨੇ ਕੰਨਾਂ ਵਿੱਚ, ਪਹਿਲਾਂ ਹੀ ਅਸੀਂ ਜਿਹੜੀ ਮਾੜੇ ਕੰਮਾਂ ਵੱਲੋਂ ਸ਼ਰਮ ਕਰਨੀ ਹੈ, ਇਹੀ ਪੱਤਰਕਾ ਹੈ ਭਾਵ ਪੱਤਰ ਫੜਿਆ ਹੱਥ ਵਿੱਚ, ਭਾਂਡਾ ਪੱਤਰ ਭਾਂਡੇ ਨੂੰ ਕਹਿੰਦੇ ਨੇ, ਔਰ ਇਹੀ ਝੋਲੀ ਫੜੀ ਹੋਈ ਹੈ, ਇਹੀ ਅਸੀਂ ਵਿਭੂਤੀ ਮਲੀ ਹੋਈ ਧਿਆਨ ਦੀ।
ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ,
ਜਿਹੜੀ ਕਾਇਆ ਨੂੰ ਕਾਲ ਤੋਂ ਮੌਤ ਤੋਂ ਰਹਿਤ ਅਸੀਂ ਕੀਤਾ ਹੋਇਆ ਹੈ, ਇਹੀ ਕਾਇਆ ਖਿੰਥਾ ਪਾਈ ਹੋਈ ਹੈ, ਔਰ ਜੁਗਤ ਜਿਹੜਾ ਜੁੜਨਾ ਪਰਮਾਤਮਾ ਵਿੱਚ, ਮਨ ਸਿੱਧਾ ਰੱਖਣਾ ਡੰਡੇ ਵੱਤ, ਪ੍ਰਤੀਤੀ ਭਰੋਸਾ ਰੱਖਣਾ, ਇਹੀ ਡੰਡਾ ਪਕੜਿਆ ਹੋਇਆ ਹੈ।
ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ,
ਜਿਹੜਾ ਤੁਸੀਂ ਕਹਿੰਦੇ ਹੋ ਕਿ ਆਈ ਪੰਥ ਵਿੱਚ ਸ਼ਾਮਿਲ ਹੋ ਜਾਓ, ਅਸੀਂ ਤਾਂ ਇਹ ਕਹਿੰਦੇ ਜਿਹੜੀ ਆਈ ਹੋਈ ਜੋਤ ਹੈ ਰੱਬ ਦੀ ਸਾਰਿਆਂ ਵਿੱਚ ਹੈ, ਇਹੀ ਸਾਡਾ ਆਈ ਪੰਥ ਹੈ। ਸਗਲ ਜਮਾਤੀ ਸਾਰੇ ਤੁਸੀਂ ਕਹਿੰਦੇ ਜਮਾਤ ਵਿੱਚ ਰਲ ਜਾਓ, ਸਾਡੀ ਤਾਂ ਸਾਰੀ ਦੁਨੀਆਂ ਹੀ ਜਮਾਤ ਹੈ, ਜਮਾਤ ਭਾਵ ਸਾਰੀ ਦੁਨੀਆਂ ਦੇ ਵਿੱਚ ਜੋਤ ਆਈ ਹੋਈ ਹੈ। ਜਦੋਂ ਮਨ ਹੀ ਜਿੱਤ ਲਿਆ ਬੰਦਾ ਜੱਗ ਸਾਰੇ ਹੀ ਜਿੱਤ ਲੈਂਦਾ, ਜੇ ਮਨ ਹੀ ਨਹੀਂ ਜਿੱਤਿਆ ਗਿਆ ਇਹ ਜੱਗ ਕਿਹਨੇ ਜਿੱਤਣਾ। ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਹਾਰਾ ਸਭ ਰਿਪ ਹਾਰੇ, ਇਹ ਭਰਥਰ ਹਰੀ ਜੀ ਦੀ ਜੋ ਵੈਰਾਗ ਸ਼ਤਕ ਜੋ ਪੁਸਤਕ ਹੈ ਉਹਦੇ ਵਿੱਚ ਲਿਖਿਆ ਹੋਇਆ।
ਆਦੇਸ਼ ਤਿਸੈ ਆਦੇਸ਼,
ਫਿਰ ਤੁਸੀਂ ਕਹਿੰਦੇ ਹੋ ਆਦੇਸ਼ ਆਦੇਸ਼, ਅਸੀਂ ਕਹਿੰਦੇ ਹਾਂ ਤਿਸੈ ਆਦੇਸ਼ ਕਰੋ ਪਰਮਾਤਮਾ ਨੂੰ, ਬੰਦਿਆਂ ਨੂੰ ਮੱਥਾ ਨਹੀਂ ਟੇਕੀਦਾ ਹੁੰਦਾ, ਪਰਮਾਤਮਾ ਨੂੰ ਮੱਥਾ ਟੇਕੋ।
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ,
ਜੋ ਆਦ ਕਾਲ ਤੋਂ ਹੀ ਲੈ ਕੇ ਪਰਮਾਤਮਾ ਜੁਗਾਂ ਜੁਗਾਂ ਚ ਇੱਕੋ ਹੀ ਵੇਸ ਹੈ, ਜਿਹਦਾ ਕੋਈ ਆਦ ਹੀ ਨਹੀਂ ਹੈ। ਅਨੀਲ ਨੀਲ ਹੁੰਦੀ ਮਾਇਆ ਤੋਂ ਰਹਿਤ ਹੈ, ਨੀਲ ਦੇ ਕਈ ਅਰਥ ਨੇ ਪਰ ਇੱਥੇ ਆਪਾਂ ਇੱਕੋ ਹੀ ਕਰਦੇ ਹਾਂ, ਨੀਲ ਮਾਇਆ ਤੋਂ ਰਹਿਤ, ਅਨਾਦ ਅਨ ਆਦ ਜਿਹਦਾ ਕੋਈ ਆਦ ਹੀ ਨਹੀਂ ਹੈ, ਆਦ ਰੂਪ ਵੀ ਆਪ ਹੀ ਆ ਉਹ। ਸੋ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਅਨਾਹਤ ਇੱਕ ਰਸ ਹੈ, ਜੁਗਾਂ ਜੁਗੰਤਰਾਂ ਚ ਜਿਹਦਾ ਇੱਕੋ ਹੀ ਵੇਸ ਹੈ, ਜਮੀਂ ਜਮਾ ਕੇ ਵਿਖੈ ਸਮਰਥ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ, ਪਰਮਾਤਮਾ ਦਾ ਇੱਕੋ ਹੀ ਰੂਪ ਕਿਹੜਾ ਪ੍ਰਕਾਸ਼ ਹੈ ਬਸ, ਉਹ ਪ੍ਰਕਾਸ਼ ਨਾ ਘਟਦਾ ਹੈ ਨਾ ਵੱਧਦਾ ਹੈ, ਉਹ ਪ੍ਰਕਾਸ਼ ਵਿੱਚ ਇੰਨੀ ਤਾਕਤ ਹੈ, ਉਹ ਨਿਰਗੁਣ ਰੂਪ ਵਿੱਚ ਪ੍ਰਕਾਸ਼ ਰੂਪ ਹੈ, ਅਤੇ ਜੇ ਸਰਗੁਣ ਰੂਪ ਬਣਾਉਣ ਨੂੰ ਦੇਰ ਨਹੀਂ ਲਾਉਂਦਾ, ਆਹ ਸਾਰਾ ਪ੍ਰਕਾਸ਼ ਵਿੱਚੋਂ ਹੀ ਆਪਾਂ ਬਣੇ ਹੋਏ ਹਾਂ ਉਹਦੇ ਚੋਂ। ਸਾਰੀ ਦੁਨੀਆ ਬ੍ਰਹਿਮੰਡ ਜਦੋਂ ਉਹਨੇ ਸਾਰੇ ਸਮਾਪਤ ਕਰਨੇ ਨੇ, ਜਿਵੇਂ ਟੀਵੀ ਦੀ ਸੁੱਚ ਬੰਦ ਕਰਦੇ ਹਾਂ ਇੱਕਦਮ ਹੀ ਕਾਲੀ ਸਕਰੀਨ ਹੋ ਜਾਂਦੀ ਹੈ, ਬਸ ਇੰਨਾ ਕੁ ਚਿਰ ਲੱਗਣਾ ਦੁਨੀਆ ਮੁਕਾਉਣ ਨੂੰ, ਇੱਕ ਸੁੱਚ ਜਿਹੀ ਉਹਨੇ ਬੰਦ ਕਰਨਾ। ਜਦੋਂ ਪਹਿਲਾਂ ਉਹਨੇ ਸ੍ਰਿਸ਼ਟੀ ਸਾਜੀ ਹੈ, ਉਸ ਵਕਤ ਉਹਨੇ ਇੱਕ ਓਅੰਕਾਰ ਕਿਹਾ, ਸ੍ਰਿਸ਼ਟੀ ਬਣ ਗਈ। ਜਦੋਂ ਉਹਨੇ ਕਹਿਣਾ ਓਅੰਕਾਰ ਇੱਕ, ਫਿਰ ਸ੍ਰਿਸ਼ਟੀ ਖੇਲ ਖੇਲਾ ਖੇਲ ਖੇਲ ਅਨੰਤ ਕੋ ਫਿਰ ਇੱਕ ਹੈ, ਸਾਰੀ ਸ੍ਰਿਸ਼ਟੀ ਖਤਮ ਹੋ ਜਾਣੀ ਹੈ ਉਦੋਂ। ਕਿਉਂਕਿ ਜਿੱਥੇ ਤੱਕ ਗੁਰਪ੍ਰਸਾਦ ਦਾ ਜਾਪ ਹੈ, ਇਹ ਨਿਰਗੁਣ ਦਾ ਜਾਪ ਹੈ ਜਿਹੜੀ ਵਾਹਿਗੁਰੂ ਨੇ ਆਪ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ। ਅਤੇ ਇਹਤੋਂ ਬਾਅਦ ਜਿਹੜਾ ਫਿਰ ਮਹਾਰਾਜ ਨੇ ਆਪ ਬਚਨ ਕੀਤੇ, ਜਪ ਆਸ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ, ਇਹ ਸਰਗੁਣ ਦੇ ਵਿੱਚ ਹੁੰਦਾ ਸਾਰਾ ਕੁਛ। ਇਸ ਕਰਕੇ ਨਿਰਗੁਣ ਅਤੇ ਸਰਗੁਣ ਦਾ ਜਾਪ ਮੂਲ ਮੰਤਰ ਦੇ ਅੰਦਰ ਮਹਾਰਾਜ ਨੇ ਕਰਾਇਆ ਤਾਂ ਹੈ, ਪਰ ਇਸ ਗੱਲ ਨੂੰ ਸਮਝਣਾ ਆਮ ਬੰਦੇ ਦੀ ਸੋਝੀ ਸਮਝ ਤੋਂ ਬਾਹਰ ਹੈ।
ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜ ਹੈ ਨਾਦ।
ਕਹਿੰਦੇ ਜਿਹੜੀ ਭੁਗਤ ਖਾਣੀ ਹੁੰਦੀ ਹੈ, ਬਣਾ ਕੇ ਚੂਰਮਾ ਜਿਹਾ ਖਾਂਦੇ ਨੇ, ਸਤਿਗੁਰੂ ਕਹਿੰਦੇ ਜਿਹੜਾ ਬ੍ਰਹਮ ਗਿਆਨ ਹੈ ਇਹੀ ਮੇਰੀ ਭੁਗਤ ਹੈ। ਅਤੇ ਜਿਹੜੀ ਤੁਸੀਂ ਭੰਡਾਰਨ ਰੱਖੀ ਹੁੰਦੀ ਵਰਤਾਉਣ ਨੂੰ, ਇੱਕ ਮਾਈ ਰੋਟੀਆਂ ਵਰਤਾਉਂਦੀ ਹੈ, ਉਹ ਦਇਆ ਹੀ ਭੰਡਾਰਨ ਹੈ। ਅਤੇ ਹਿਰਦਿਆਂ ਹਿਰਦਿਆਂ ਵਿੱਚ ਜਿਹੜਾ ਪਰਮਾਤਮਾ ਦਾ ਨਾਦ ਵੱਜਦਾ, ਸਾਰਿਆਂ ਹਿਰਦਿਆਂ ਵਿੱਚ ਜਾਪ ਹੋ ਰਿਹਾ ਹੈ,